ਵਾਰ 12ਵੀਂ ਦੀ ਪੌੜੀ 5ਵੀਂ ਵਿੱਚ ਗੁਰਸਿੱਖ ਦਾ ਹੋਰ ਜੀਵਨ ਫਰਮਾਨ ਕਰ ਰਹੇ ਹਨ ਕਿ ਕੈਸਾ ਗਿਆਨਵਾਨ ਹੈ ਗੁਰੂ ਕਾ ਸਿੱਖ। ਹਉ ਤਿਸਦੈ ਚੌ ਖੰਨੀਐ ਗੁਰ ਪਰਮੇਸ਼ਰ ਏਕੋ ਜਾਣੈ, ਹਉ ਤਿਸਦੈ ਚੌ ਖੰਨੀਐ ਦੂਜਾ ਭਾਉ ਨਾ ਅੰਦਰ ਆਣੈ, ਹਉ ਤਿਸਦੈ ਚੌ ਖੰਨੀਐ ਔਗਣ ਕੀਤੇ ਗੁਣ ਪਰਵਾਣੈ, ਹਉ ਤਿਸਦੈ ਚੌ ਖੰਨੀਐ ਮੰਦਾ ਕਿਸੈ ਨਾ ਆਖ ਵਖਾਣੈ, ਹਉ ਤਿਸਦੈ ਚੌ ਖੰਨੀਐ ਆਪ ਠਗਾਏ ਲੋਕਾਂ ਭਾਣੈ, ਹਉ ਤਿਸਦੈ ਚੌ ਖੰਨੀਐ ਪਰ ਉਪਕਾਰ ਕਰੇ ਰੰਗ ਮਾਣੈ। ਲਓ ਬਾਲੀ ਦਰਗਾਹ ਵਿੱਚ ਮਾਣ ਨਿਮਾਣ ਮਾਣ ਨਿਮਾਣੈ, ਗੁਰ ਪੂਰਾ ਗੁਰ ਸ਼ਬਦ ਸਿਜਾਣੈ, ਗੁਰ ਪੂਰਾ ਗੁਰ ਸ਼ਬਦ ਸਿਜਾਣੈ। ਇਹਨਾਂ ਸਾਰੀਆਂ ਪੰਕਤੀਆਂ ਵਿੱਚ ਬਚਨ ਵਰਤੇ ਹਉ ਤਿਸਦੈ ਚੌ ਖੰਨੀਐ। ਚੌ ਦਾ ਅਰਥ ਹੁੰਦਾ ਚਾਰ ਤੇ ਖੰਨੀਆਂ ਦਾ ਅਰਥ ਹੁੰਦਾ ਟੁਕੜਾ। ਚੌ ਖੰਨੀਐ ਉਹਨਾਂ ਗੁਰਸਿੱਖਾਂ ਤੋਂ ਮੈਂ ਐਸਾ ਵਾਰਨੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਭਾਈ ਗੁਰਦਾਸ ਜੀ ਕਹਿੰਦੇ ਕਿ ਮੈਂ ਉਹਨਾਂ ਤੋਂ ਚਾਰ ਟੁਕੜੇ ਹੋ ਜਾਵਾਂ, ਚਾਰ ਟੋਟੇ ਹੋ ਜਾਵਾਂ ਉਹਨਾਂ ਤੋਂ। ਇਸ ਦਾ ਭਾਵ ਇਹ ਹੈ, ਕਿਉਂਕਿ ਦਾਸ ਨੇ ਇੱਕ ਵਾਰੀ ਇਸ ਦਾ ਅਰਥ ਕਰ ਦਿੱਤਾ ਅਗਲੀਆਂ ਪੌੜੀਆਂ ਵਿੱਚ, ਫਿਰ ਬਾਕੀ ਬਚਨਾਂ ਦੀ ਵਿਚਾਰ ਕਰਾਂਗੇ। ਇਸ ਦਾ ਭਾਵ ਹਉ ਤਿਸਦੈ ਚੌ ਖੰਨੀਐ ਗੁਰ ਪਰਮੇਸ਼ੁਰ ਏਕੋ ਜਾਣੈ, ਮੈਂ ਉਸ ਤੋਂ ਚਾਰ ਟੁਕੜੇ ਹੋ ਜਾਵਾਂ, ਇੰਨਾ ਵਾਰ ਨੇ ਕੁਰਬਾਨ ਜਾਵਾਂ ਉਹਦੇ ਸਾਹਮਣੇ, ਆਪਣਾ ਆਪ ਕਟਾ ਦੇਵਾਂ, ਸਰੀਰ ਦੇ ਚਾਰ ਟੋਟੇ ਹੋ ਜਾਣ ਮੇਰੇ। ਗੁਰਸਿੱਖਾ ਤੇਰੇ ਚਰਨਾਂ ਤੋਂ ਵਾਰ ਦੀਏ, ਐਸੇ ਐਸੇ ਬਚਨ ਵੀ ਆਏ ਭਾਈ ਗੁਰਦਾਸ। ਨੱਕ ਸਿਸ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ, ਸਿੱਖਣ ਕੇ ਚਰਨ ਪਰ ਕਹਿੰਦੇ ਨੇ। ਕਹਿਣ ਲੱਗੇ ਮੇਰੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਮੈਨੂੰ ਟੁਕੜੇ ਟੁਕੜੇ ਕਰ ਦਿਓ, ਤੇ ਮੇਰੇ ਟੋਟੇ ਗੁਰਸਿੱਖਾਂ ਦੇ ਚਰਨਾਂ ਤੋਂ ਵਾਰ ਦਿਓ। ਇੰਨੀ ਵਡਿਆਈ ਕਰਦੇ ਨੇ ਗੁਰਸਿੱਖਾਂ ਦੀ। ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂ ਦੇ, ਮੇਰੇ ਸਰੀਰ ਦੀ ਖੱਲ ਲਾ ਕੇ ਚਮੜੀ ਲਾ ਕੇ ਗੁਰਸਿੱਖਾਂ ਦੇ ਪੈਰਾਂ ਦੀਆਂ ਜੁੱਤੀਆਂ ਬਣਾ ਦਿਓ, ਜੋੜੇ ਬਣਾ ਦਿਓ, ਗੁਰਸਿੱਖਾਂ ਦੇ ਚਰਨਾਂ ਵਿੱਚ ਰਹਾਂ। ਬਚਨ ਫੁਰਮਾਨ ਕਰਦੇ ਨੇ ਹਉ ਤਿਸਦੈ ਚੌ ਖੰਨੀਐ, ਮੈਂ ਉਹਨਾਂ ਤੇ ਵਾਰਨੇ, ਇਤਨਾ ਵਾਰਨੇ ਕੁਰਬਾਨ ਜਾਣਾ, ਉਹਨਾਂ ਤੋਂ ਚਾਰ ਟੁਕੜੇ ਹੋਣ ਵਾਸਤੇ ਤਿਆਰ ਹਾਂ। ਕਿੰਨਾ ਪਿਆਰਿਆਂ ਤੋਂ ਗੁਰ ਪਰਮੇਸ਼ੁਰ ਏਕੋ ਜਾਣੇ, ਜਿਹੜੇ ਗੁਰੂ ਤੇ ਪਰਮਾਤਮਾ ਨੂੰ ਇੱਕ ਰੂਪ ਜਾਣਦੇ ਹਨ। ਹਉ ਤਿਸਦੈ ਚੌ ਖੰਨੀਐ ਦੂਜਾ ਭਾਉ ਨਾ ਅੰਦਰ ਆਣੈ, ਅਸੀਂ ਉਹਨਾਂ ਤੋਂ ਵਾਰਨੇ ਜਾਂਦੇ ਹਾਂ, ਚਾਰ ਟੁਕੜੇ ਹੋ ਜਾਵਾਂ ਉਹਨਾਂ ਤੋਂ, ਜੋ ਦੂਜਾ ਭਾਉ ਆਪਣੇ ਅੰਦਰ ਆਉਣ ਹੀ ਨਹੀਂ ਦਿੰਦੇ। ਦੂਜਾ ਭਾਉ ਦਾ ਅਰਥ ਹੈ ਰੱਬ ਤੋਂ ਬਿਨਾਂ ਕਿਸੇ ਹੋਰ ਦਾ ਪਿਆਰ, ਪ੍ਰਭੂ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦੀ ਪ੍ਰੀਤ ਉਹਨਾਂ ਦੇ ਅੰਦਰ ਪੈਦਾ ਹੋ ਜਾਏ, ਭਾਵ ਦੁਨੀਆਂ ਦੀ ਪ੍ਰੀਤ, ਜਿਹੜੀ ਜਗਤ ਮੈਂ ਝੂਠੀ ਦੇਖੀ ਪ੍ਰੀਤ, ਜਿਹੜੇ ਜਗਤ ਦੀ ਝੂਠੀ ਪ੍ਰੀਤ ਨੂੰ ਆਪਣੇ ਅੰਦਰ ਹਿਰਦੇ ਵਿੱਚ ਆਉਣ ਹੀ ਨਹੀਂ ਦਿੰਦੇ, ਉਸ ਦੇ ਉੱਤੋਂ ਮੈਂ ਚਾਰ ਟੁਕੜੇ ਹੋ ਕੇ ਵਾਰਨੇ ਜਾਂਦਾ। ਹਉ ਤਿਸਦੈ ਚੌ ਖੰਨੀਐ ਔਗਣ ਕੀਤੇ ਗੁਣ ਪਰਵਾਣੈ, ਜੋ ਅਵਗੁਣਾਂ ਨੂੰ ਵੀ ਗੁਣ ਕਰਕੇ ਜਾਣਦਾ ਹੈ। ਸਾਡੇ ਨਾਲ ਕੋਈ ਔਗਣ ਕਰੇ, ਸਾਡੇ ਨਾਲ ਕੋਈ ਬੁਰਾ ਵਿਵਹਾਰ ਕਰੇ, ਪਰ ਉਹ ਫਿਰ ਵੀ ਉਹਦੇ ਨਾਲ ਗੁਣ ਹੀ ਕਰਨ, ਭਲਾ ਹੀ ਕਰਨ ਉਹਨਾਂ ਦਾ। ਭਾਈ ਗੁਰਦਾਸ ਜੀ ਕਹਿੰਦੇ ਐਸੇ ਬੁਰੇ ਦਾ ਵੀ ਭਲਾ ਕਰਨ ਵਾਲੇ ਜਿਹੜੇ ਪ੍ਰਭੂ ਪਿਆਰੇ ਨੇ, ਮੈਂ ਉਸ ਦੇ ਉੱਤੋਂ ਚਾਰ ਟੁਕੜੇ ਹੋ ਕੇ ਵਾਰਨੇ ਜਾਂਦਾ, ਬਲਿਹਾਰ ਜਾਂਦਾ ਉਹਨਾਂ ਤੋਂ, ਜਿਨ੍ਹਾਂ ਦੇ ਜੀਵਨ ਚ ਇਹ ਸੋਚ ਬੈਠ ਗਈ ਹੈ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ, ਸਭ ਕੁਛ ਪਾਏ। ਵਾਰਨੇ ਜਾਂਦੇ ਹਾਂ ਉਹਨਾਂ ਗੁਰਸਿੱਖਾਂ ਪ੍ਰਭੂ ਪਿਆਰਿਆਂ ਤੋਂ। ਹਉ ਤਿਸਦੈ ਚੌ ਖੰਨੀਐ ਮੰਦਾ ਕਿਸੇ ਨਾ ਆਖ ਵਖਾਣੈ, ਕਹਿਣ ਲੱਗੇ ਜੋ ਕਿਸੇ ਨੂੰ ਮੰਦਾ ਕੌੜਾ ਬੋਲ ਨਹੀਂ ਬੋਲਦੇ, ਕਿਸੇ ਨੂੰ ਮਾੜਾ ਕਹਿੰਦੇ ਹੀ ਨਹੀਂ, ਜਿਹੜੇ ਐਸੇ ਜੀਵਨ ਵਾਲੇ ਨੇ, ਅਸੀਂ ਉਹਨਾਂ ਤੋਂ ਸਦਾ ਵਾਰਨੇ ਸਦਕੇ ਜਾਂਦੇ ਹਾਂ। ਜੇ ਮੰਦਾ ਕਿਸੇ ਨੂੰ ਆਖਣਾ ਵੀ ਹੈ ਨਾ, ਉਹਨਾਂ ਗੁਰਸਿੱਖ ਪ੍ਰਭੂ ਪਿਆਰਿਆਂ ਨੇ ਪਾਤਸ਼ਾਹ ਦੀ ਬਾਣੀ ਚ ਬਚਨ ਆਇਆ, ਕਹਿਣ ਲੱਗੇ ਮੰਦਾ ਜਾਣੇ ਆਪ ਕਹੋ ਅਵਰ ਭਲਾ ਸੰਸਾਰ। ਬਾਕੀ ਸਾਰੇ ਦਾ ਸਾਰਾ ਸੰਸਾਰ ਭਲਾ ਹੈ, ਆਪਣੇ ਆਪ ਨੂੰ ਮੰਦਾ ਸਮਝਦੇ ਨੇ, ਆਪਣੇ ਆਪ ਨੂੰ ਮਾੜਾ ਸਮਝਦੇ ਨੇ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਆਪਣੇ ਆਪ ਨੂੰ ਮੰਦਾ ਜਾਣੇ ਤੇ ਕਿਸੇ ਨੂੰ ਰਸਨਾ ਤੋਂ ਮੰਦਾ ਤੇ ਫਿੱਕਾ ਬੋਲ ਕੌੜਾ ਬੋਲ ਨਾ ਬੋਲੇ, ਜਿਹੜੇ ਐਸੇ ਪ੍ਰਭੂ ਪਿਆਰੇ ਨੇ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਸ ਤੋਂ ਚਾਰ ਟੁਕੜੇ ਹੋ ਕੇ ਵਾਰਨੇ ਜਾਂਦਾ, ਸਦਕੇ ਜਾਂਦੇ ਹਾਂ। ਹਉ ਤਿਸਦੈ ਚੌਖੰਨੀ ਹੈ ਆਪ ਠਗਾਏ ਲੋਕਾਂ ਭਾਣੇ, ਅਸੀਂ ਉਹਨਾਂ ਤੋਂ ਵਾਰਨੇ ਜਾਂਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਮੈਂ ਵਾਰਨੇ ਹਾਂ, ਸਦਕੇ ਬਲਿਹਾਰ ਹਾਂ ਉਹਨਾਂ ਤੋਂ ਜੋ ਲੋਕਾਂ ਦੇ ਭਾਣੇ ਆਪਣੇ ਆਪ ਨੂੰ ਠਗਾਉਂਦਾ ਹੈ। ਠਗਾਉਂਦਾ ਹੈ ਭਾਵ ਲੋਕ ਇਹ ਸਮਝਦੇ ਨੇ ਵੀ ਅਸੀਂ ਇਹਨੂੰ ਠੱਗ ਲਿਆ ਹੈ, ਪਰੰਤੂ ਅੰਦਰੋਂ ਉਹਨੂੰ ਪਤਾ ਹੈ ਕਿ ਇਹ ਮੇਰੇ ਨਾਲ ਕੀ ਵਿਹਾਰ ਕਰ ਰਿਹਾ, ਪਰ ਪਰਮੇਸ਼ਰ ਦਾ ਪਿਆਰਾ ਭੋਲਾ ਭਾਲਾ ਬਣ ਕੇ ਰਹੇ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰੱਬ ਰਾਇਆ। ਦੁਨੀਆਂ ਦੇ ਲੋਕ ਇਹ ਸਮਝਦੇ ਕਿ ਅਸੀਂ ਇਸ ਨੂੰ ਠੱਗ ਲਿਆ ਹੈ, ਪਰ ਉਹ ਨਿਮਰਤਾ ਦੇ ਵਿੱਚ ਭੋਲਾ ਭਾਲਾ ਬਣ ਕੇ ਸਾਧ ਸੰਗਤ ਸੰਸਾਰ ਜਗਤ ਦੇ ਵਿੱਚ ਵਿਚਰ ਰਿਹਾ ਹੈ, ਪਰ ਅੰਦਰੋਂ ਹੈ ਗਿਆਨਵਾਨ, ਅੰਦਰੋਂ ਸਾਰੀ ਸੋਝੀ ਰੱਖਦਾ ਹੈ, ਪਰ ਕਿਸੇ ਨਾਲ ਕੋਈ ਵੈਰ ਨਹੀਂ ਸਹੇੜਦਾ, ਕਿਸੇ ਨੂੰ ਕੋਈ ਬੁਰਾ ਬੋਲ ਨਹੀਂ ਬੋਲਦਾ, ਫਿੱਕਾ ਤੇ ਮੰਦਾ ਬਚਨ ਰਸਨਾ ਤੋਂ ਨਹੀਂ ਕੱਢਦਾ, ਸਾਰਿਆਂ ਨਾਲੋਂ ਆਪਣੇ ਆਪ ਨੂੰ ਬੁਰਾ ਤੇ ਮੰਦਾ ਜਾਣਦਾ ਹੈ। ਇੰਨੀ ਨਿਮਰਤਾ ਦਾ ਧਾਰਨੀ ਹੈ ਉਹ ਪ੍ਰਭੂ ਪਰਮਾਤਮਾ ਦਾ ਪਿਆਰਾ, ਤੇ ਜਿਨ੍ਹਾਂ ਦਾ ਐਸਾ ਜੀਵਨ ਬਣ ਗਿਆ। ਕਹਿਣ ਲੱਗੇ ਹਉ ਤਿਸਦੈ ਚਉ ਖੰਨੀਐ, ਮੈਂ ਵਾਰਨੇ ਹਾਂ ਚਾਰ ਟੁਕੜੇ ਹੋ ਕੇ ਉਹਨਾਂ ਤੋਂ ਸਦਕੇ ਜਾਂਦਾ। ਹਉ ਤਿਸਦੈ ਚਉ ਖੰਨੀਐ ਪਾਰੇ ਉਪਕਾਰ ਕਰੇ ਰੰਗ ਮਾਣੇ, ਮੈਂ ਉਸ ਤੋਂ ਵਾਰਨੇ ਸਦਕੇ ਜਾਂਦਾ ਹਾਂ ਜੋ ਪਾਰੇ ਉਪਕਾਰ ਕਰਦਾ ਹੈ ਪ੍ਰਭੂ ਪਿਆਰਾ ਤੇ ਸੰਸਾਰ ਜਗਤ ਦੇ ਵਿੱਚ ਆਨੰਦ ਮਾਣਦਾ ਹੈ। ਪਾਰੇ ਉਪਕਾਰ ਕਰੇ ਰੰਗ ਮਾਣੇ, ਪਾਰੇ ਉਪਕਾਰ ਕਰਨਾ ਤੇ ਪਾਰੇ ਉਪਕਾਰ ਕਰਕੇ ਜੀਵਨ ਵਿੱਚ ਰੰਗ ਮਾਨਣਾ ਆਨੰਦ ਮਾਨਣਾ, ਭਾਵ ਉਹਨੂੰ ਕਿਸੇ ਤੇ ਪਾਰ ਉਪਕਾਰ ਕਰਕੇ ਆਨੰਦ ਆਉਂਦਾ ਹੈ, ਕਿਸੇ ਦਾ ਭਲਾ ਕਰਕੇ ਉਸਨੂੰ ਰਸ ਆਉਂਦਾ ਹੈ, ਤੇ ਜਿਸ ਨੂੰ ਜੀਵਨ ਵਿੱਚ ਪਾਰ ਉਪਕਾਰ ਕਰਕੇ ਰਸ ਆਉਂਦਾ ਹੈ ਆਨੰਦ ਆਉਂਦਾ ਹੈ, ਉਹਦੀ ਜ਼ਿੰਦਗੀ ਦੀ ਖੁਸ਼ੀ ਹੀ ਇਹ ਹੈ ਕਿ ਮੈਂ ਕਿਸ ਦਾ ਭਲਾ ਕਰ ਸਕਦਾ, ਮੈਂ ਕਿਸ ਦੇ ਉੱਤੇ ਪਾਰ ਉਪਕਾਰ ਕਰਾਂ, ਮੈਂ ਕਿਸ ਦਾ ਸੰਸਾਰ ਜਗਤ ਦੇ ਵਿੱਚ ਐਸਾ ਭਲਾ ਕਰਾਂ, ਉਹਨੂੰ ਡਿੱਗੇ ਨੂੰ ਉਠਾਵਾਂ, ਭੁੱਖੇ ਨੂੰ ਭੋਜਨ, ਨੰਗੇ ਨੂੰ ਕੱਪੜਾ, ਕਿਸੇ ਦੁਖੀਏ ਦੇ ਕੰਮ ਆਵਾਂ, ਕਿਸੇ ਰੋਗੀ ਦੇ ਕੰਮ ਆਵਾਂ, ਕਿਸੇ ਨਮਾਣੇ ਨਤਾਣੇ ਦੇ ਕੰਮ ਆਵਾਂ ਤੇ ਉਸਦਾ ਕੋਈ ਕਾਰਜ ਸਵਾਰਾਂ, ਇਸੇ ਨੂੰ ਹੀ ਆਪਣੇ ਜੀਵਨ ਦਾ ਆਨੰਦ ਸਮਝਦਾ ਹੈ ਜਿਹੜਾ ਪਰਮੇਸ਼ਰ ਦਾ ਪਿਆਰਾ। ਭਾਈ ਗੁਰਦਾਸ ਜੀ ਕਹਿੰਦੇ ਮੈਂ ਚਾਰ ਟੁਕੜੇ ਹੋ ਕੇ ਉਹਦੇ ਤੋਂ ਵਾਰਨੇ ਜਾਵਾਂ, ਸਦਕੇ ਜਾਵਾਂ, ਇਹੋ ਜਿਹੇ ਕਮਾਈ ਵਾਲੇ ਪ੍ਰਭੂ ਪਿਆਰਿਆਂ। ਲਓ ਬਾਲੀ ਦਰਗਾਹ ਵਿੱਚ ਮਾਣ ਨਿਮਾਣਾ ਮਾਣ ਨਿਮਾਣੇ, ਲਓ ਬਾਲੀ ਭਾਵ ਬੇਪਰਵਾਹ, ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਦੇ ਵਿੱਚ, ਪ੍ਰਭੂ ਦੀ ਕਚਹਿਰੀ ਦੇ ਵਿੱਚ ਐਸੇ ਜਿਹੜੇ ਬੇਪਰਵਾਹ ਲੋਕ ਨੇ, ਦੁਨੀਆਂ ਸੰਸਾਰ ਵੱਲੋਂ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਧਾਰ, ਸਾਧ ਸੰਗਤ ਐਸੇ ਜਿਹੜੇ ਪ੍ਰਭੂ ਪਿਆਰੇ ਨੇ, ਉਹ ਨਿਮਾਣੇ ਹੋ ਕੇ ਹੀ ਸੰਸਾਰ ਜਗਤ 'ਚ ਜਦੋਂ ਰਹਿੰਦੇ ਆ ਉਹ ਹੀ ਮਾਣ ਪ੍ਰਾਪਤ ਕਰਦੇ ਹਨ। ਪਰਮੇਸ਼ਰ ਦੀ ਦਰਗਾਹ 'ਚ, ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਸਾਧ ਸੰਗਤ, ਉਹਨਾਂ ਨੂੰ ਹੀ ਮਾਣ ਮਿਲਦਾ ਹੈ। ਲਓ ਬਾਲੀ ਦਰਗਾਹ ਵਿੱਚ, ਲਓ ਬਾਲੀ ਦਾ ਅਰਥ ਹੈ ਬੇਪਰਵਾਹ। ਕੌਣ? ਪਰਮਾਤਮਾ ਪ੍ਰਭੂ ਜਿਹੜਾ ਸਾਰੇ ਸੰਸਾਰ ਵੱਲੋਂ ਬੇਪਰਵਾਹ ਹੈ, ਉਸ ਦੀ ਦਰਗਾਹ ਵਿੱਚ, ਉਸ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚ ਮਾਣ ਨਿਮਾਣਾ ਮਾਣ ਨਿਮਾਣੇ, ਨਿਮਾਣੇ ਮਾਣ ਵਾਲੇ ਹਨ ਅਤੇ ਜਿਹੜੇ ਮਾਣ ਵਾਲੇ ਹਨ ਉਹ ਨਿਮਾਣੇ ਹਨ। ਧਿਆਨ ਨਾਲ ਪੰਗਤੀਆਂ ਫਿਰ ਸੁਣ ਲੈਣੀ। ਲਓ ਬਾਲੀ ਦਰਗਾਹ ਵਿੱਚ, ਜਿਹੜੇ ਰੱਬ ਦੇ ਪਿਆਰੇ ਤੇ ਠੀਕ ਹੈ ਕਿ ਸੰਸਾਰ ਵੱਲੋਂ ਬੇਪਰਵਾਹ, ਪਰਮਾਤਮਾ ਵੀ ਜਗਤ ਵੱਲੋਂ ਬੇਪਰਵਾਹ। ਸਤਿਗੁਰ ਮੇਰਾ ਬੇਮੋਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਬਧਾਤਾ। ਸਾਧ ਸੰਗਤ, ਉਸ ਪ੍ਰਭੂ ਦੀ ਦਰਗਾਹ ਵਿੱਚ ਮਾਣ ਨਿਮਾਣਾ ਮਾਣ ਨਿਮਾਣੇ, ਦੋ ਵਾਰੀ ਬਚਨ ਆਇਆ, ਮਾਣ ਨਿਮਾਣ ਮਾਣ ਨਿਮਾਣੇ ਭਾਵ ਜਿਹੜੇ ਸੰਸਾਰ ਜਗਤ ਵਿੱਚ ਨਿਮਾਣੇ ਬਣ ਕੇ ਰਹੇ ਉਹ ਪ੍ਰਭੂ ਦੀ ਦਰਗਾਹ ਵਿੱਚ ਮਾਣ ਵਾਲੇ ਬਣ ਜਾਂਦੇ ਹਨ, ਉਹਨਾਂ ਨੂੰ ਮਾਣ ਸਤਿਕਾਰ ਮਿਲਦਾ। ਤੇ ਜਿਹੜੇ ਦੁਨੀਆਂ ਦੇ ਵਿੱਚ ਮਾਣ ਵਾਲੇ ਰਹੇ ਹਉਮੈ ਹੰਕਾਰ ਚ ਵੀ ਮੈਂ ਬਹੁਤ ਵੱਡਾ, ਉਹ ਪ੍ਰਭੂ ਦੀ ਦਰਗਾਹ ਵਿੱਚ ਨਿਮਾਣੇ ਹੀ ਰਹੇ, ਉਹਨਾਂ ਨੂੰ ਕੋਈ ਮਾਣ ਨਹੀਂ ਮਿਲਿਆ। ਪ੍ਰਭੂ ਦੀ ਦਰਗਾਹ ਵਿੱਚ ਉਹਨਾਂ ਨੂੰ ਮਾਣ ਸਤਿਕਾਰ ਮਿਲਦਾ ਹੈ ਜਿਹੜੇ ਦੁਨੀਆਂ ਵਿੱਚ ਨਿਮਾਣੇ ਬਣ ਕੇ ਰਹਿੰਦੇ ਹਨ। ਤੇ ਜਿਹੜੇ ਦੁਨੀਆਂ ਦੇ ਵਿੱਚ ਮਾਣ ਮੱਤੇ ਹਨ, ਹੰਕਾਰੀ ਹਉਮੈ ਵਾਲੇ ਹਨ, ਉਹਨਾਂ ਨੂੰ ਪ੍ਰਭੂ ਦੀ ਦਰਗਾਹ ਚ ਨਿਮਾਣੇ ਹੀ ਗਿਣਿਆ ਜਾਂਦਾ, ਉਹਨਾਂ ਨੂੰ ਕੋਈ ਮਾਣ ਸਤਿਕਾਰ ਨਹੀਂ ਹੈ। ਇਸ ਲਈ ਹਰ ਜੀਉ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਪਰਮਾਤਮਾ ਨੂੰ ਹੰਕਾਰ, ਰੱਬ ਨੂੰ ਹਉਮੈ ਚੰਗੇ ਨਹੀਂ ਲੱਗਦੇ, ਵਿਕਾਰ ਨੇ ਜਿਹੜੇ। ਪਰਮੇਸ਼ਰ ਦਾ ਨਾਮ ਉੱਥੇ ਵੱਸ ਹੀ ਨਹੀਂ ਸਕਦਾ ਜਿੱਥੇ ਮਾਣ ਹੰਕਾਰ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਸ ਲਈ ਜਿੰਨੀ ਦੇਰ ਸਾਡੇ ਅੰਦਰ ਮੈਂ ਮੇਰੀ ਹੈ, ਉਨੀ ਦੇਰ ਉਹ ਨਹੀਂ ਵੱਸਦਾ। ਜਦੋਂ ਉਹ ਪ੍ਰਭੂ ਵੱਸ ਗਿਆ, ਉਹਦਾ ਨਾਮ ਵੱਸ ਗਿਆ, ਮੈਂ ਮੇਰੀ ਖਤਮ ਹੋ ਗਈ। ਇਸ ਲਈ ਪਾਵਨ ਬਾਣੀ ਵਿੱਚ ਹੋਰ ਵੀ ਬਚਨ ਆਏ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹਉਮੈ ਹੰਕਾਰ ਚ ਨਾ ਸਿਮਰਨ ਕੀਤਾ ਜਾ ਸਕਦਾ, ਨਾ ਸੇਵਾ ਕੀਤੀ ਜਾ ਸਕਦੀ ਹੈ। ਇਸ ਲਈ ਹੰਕਾਰੀ ਬੰਦਾ ਰੱਬ ਦੀ ਦਰਗਾਹ ਵਿੱਚ ਕੋਈ ਮਾਣ ਸਤਿਕਾਰ ਨਹੀਂ ਪ੍ਰਾਪਤ ਕਰ ਸਕਦਾ, ਉੱਥੇ ਕੇਵਲ ਨਿਮਾਣਿਆਂ ਨੂੰ ਮਾਣ ਮਿਲਦਾ ਹੈ। ਹਰ ਜੀਉ ਨਿਮਾਣਿਆਂ ਤੂੰ ਮਾਣ, ਨਚੀਜਿਆਂ ਚੀਜ਼ ਕਰੈ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ। ਜਿਹੜੇ ਦੁਨੀਆਂ ਵਿੱਚ ਨਿਮਾਣੇ ਬਣ ਕੇ ਰਹੇ, ਉਹਨਾਂ ਨੂੰ ਪ੍ਰਭੂ ਦੀ ਦਰਗਾਹ ਚ ਮਾਣ ਸਤਿਕਾਰ ਮਿਲਿਆ। ਗੁਰ ਪੂਰਾ ਗੁਰ ਸ਼ਬਦ ਸਿਝਾਣੈ, ਜੋ ਪੂਰਾ ਗੁਰੂ ਹੈ ਉਹ ਗੁਰੂ ਦੇ ਸ਼ਬਦ ਨੂੰ ਸਿਝਾਣਦਾ ਹੈ, ਭਾਵ ਮੰਨਦਾ ਆ, ਤੇ ਆਪਣੇ ਗੁਰਸਿੱਖਾਂ ਨੂੰ ਵੀ ਗੁਰੂ ਸ਼ਬਦ ਦੀ ਹੀ ਸੋਝੀ ਬਖਸ਼ਿਸ਼ ਕਰਦਾ ਹੈ। ਗੁਰੂ ਰੱਬ ਵਰਗਾ ਹੈ, ਤੇ ਜਿਹੜਾ ਗੁਰੂ ਦਾ ਸਿੱਖ ਹੈ ਉਹ ਸ਼ਬਦ ਦੀ ਪਛਾਣ ਕਰਕੇ ਗੁਰੂ ਵਰਗਾ ਹੋ ਜਾਂਦਾ ਹੈ। ਜਿਸ ਨੇ ਉਸ ਨੂੰ ਜਾਣ ਲਿਆ ਉਹਦੇ ਵਰਗਾ ਹੀ ਹੋ ਗਿਆ। ਹਰ ਕਾ ਸੇਵਕ ਸੋ ਹਰ ਦੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਇਸ ਲਈ ਸਾਧ ਸੰਗਤ, ਗੁਰੂ ਦੇ ਸਿੱਖ ਵੀ ਗੁਰ ਸ਼ਬਦ ਨਾਲ ਬਾਣੀ ਨਾਲ ਸਾਂਝ ਪਾ ਕੇ ਉਸ ਪ੍ਰਭੂ ਚਰਨਾਂ ਵਿੱਚ ਲੀਨ ਹੋ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਪਰ ਇਹ ਵਡਿਆਈ ਪੂਰੇ ਗੁਰੂ ਦੇ ਪਾਸ ਹੈ ਕਿ ਪੂਰਾ ਗੁਰੂ ਸਾਨੂੰ ਐਸਾ ਜੀਵਨ ਬਖਸ਼ਿਸ਼ ਕਰਦਾ ਹੈ ਗੁਰ ਸ਼ਬਦ ਵਿੱਚ ਜੋੜ ਕੇ। ਤੇ ਜਦੋਂ ਐਸੇ ਗੁਣਾਂ ਦੇ ਧਾਰਨੀ ਪ੍ਰਭੂ ਪਿਆਰੇ ਗੁਰੂ ਦੇ ਸਿੱਖ ਬਣ ਗਏ, ਗੁਰੂ ਦੇ ਪਿਆਰੇ ਗੁਰਮੁਖ ਬਣ ਗਏ, ਫਿਰ ਭਾਈ ਗੁਰਦਾਸ ਵਰਗੇ ਮਹਾਨ ਤਤ ਦੇਤਾ ਵੀ ਇਹ ਗੱਲ ਕਹਿੰਦੇ ਨੇ ਕਿ ਹਉ ਤਿਸ ਦੇ ਚਉ ਖੰਨੀ ਹੈ। ਭਾਈ ਗੁਰਦਾਸ ਜੀ ਵੀ ਉਹਨਾਂ ਤੋਂ ਬਲਿਹਾਰ ਸਦਕੇ ਅਤੇ ਕੁਰਬਾਨ ਜਾਂਦੇ ਹਨ। ਵਾਰ 12ਵੀਂ ਦੀ ਪੌੜੀ 6ਵੀਂ ਵਿੱਚ ਗੁਰਸਿੱਖਾਂ ਦੀ ਅਵਸਥਾ ਦਾ ਬਿਆਨ ਕਰ ਰਹੇ ਹਨ, ਵਰਣਨ ਕਰ ਰਹੇ ਹਨ, ਕੀ ਫੁਰਮਾਨ ਕਰਦੇ ਨੇ। ਹਉ ਸਦਕੇ ਤਿੰਨਾਂ ਗੁਰਸਿੱਖਾਂ, ਸਤਿਗੁਰ ਨੂੰ ਮਿਲ ਆਪ ਗਵਾਇਆ। ਹਉ ਸਦਕੇ ਤਿੰਨਾਂ ਗੁਰਸਿੱਖਾਂ, ਕਰਨ ਉਦਾਸੀ ਅੰਦਰ ਮਾਇਆ। ਹਉ ਸਦਕੇ ਤਿੰਨਾਂ ਗੁਰਸਿੱਖਾਂ, ਗੁਰਮਤ ਗੁਰਚਰਣੀ ਚਿਤ ਲਾਇਆ। ਹਉ ਸਦਕੇ ਤਿੰਨਾਂ ਗੁਰਸਿੱਖਾਂ, ਗੁਰ ਸਿੱਖ ਦੇ ਗੁਰਸਿੱਖ ਮਿਲਾਇਆ। ਹਉ ਸਦਕੇ ਤਿੰਨਾਂ ਗੁਰਸਿੱਖਾਂ, ਬਾਹਰ ਜਾਂਦਾ ਵਰਜ ਰਹਾਇਆ। ਹਉ ਸਦਕੇ ਤਿੰਨਾਂ ਗੁਰਸਿੱਖਾਂ, ਆਸਾ ਵਿੱਚ ਨਿਰਾਸ ਬੁਲਾਇਆ। ਸਤਿਗੁਰ ਦਾ ਉਪਦੇਸ਼ ਦਿਰੜਾਇਆ, ਸਤਿਗੁਰ ਦਾ ਉਪਦੇਸ਼ ਦਿਰੜਾਇਆ। ਕਹਿਣ ਲੱਗੇ ਹਉ ਸਦਕੇ ਤਿੰਨਾਂ ਗੁਰਸਿੱਖਾਂ, ਕੈਸੇ ਕੈਸੇ ਬਚਨ ਗੁਰਸਿੱਖਾਂ ਦੀ ਵਡਿਆਈ ਵਿੱਚ ਵਰਤਦੇ ਨੇ, ਪ੍ਰਭੂ ਪਿਆਰਿਆਂ ਵਾਸਤੇ ਵਰਤਦੇ ਹਨ। ਭਾਈ ਗੁਰਦਾਸ ਕਦੇ ਬਚਨ ਵਰਤਦੇ ਹੋ ਤਿਸ ਵਿੱਚ ਹੋ ਵਾਰਿਆ, ਕਦੇ ਬਚਨ ਆਖਦੇ ਬਲਿਹਾਰੀ ਤਿੰਨਾਂ ਗੁਰਸਿੱਖਾਂ, ਕਿਧਰੇ ਬਚਨ ਵਰਤਦੇ ਹਉ ਤਿਸ ਦੇ ਚੌ ਖੰਨੀ ਹੈ, ਚਾਰ ਟੋਟੇ ਹੋ ਜਾਵਾਂ ਉਹਨਾਂ ਤੋਂ। ਹੁਣ ਬਚਨ ਵਰਤ ਰਹੇ ਹਉ ਸਦਕੇ ਤਿੰਨਾਂ ਗੁਰਸਿੱਖਾਂ, ਹਉ ਤਿਸ ਵਿੱਚੋਂ ਹੋ ਵਾਰਿਆ, ਐਸੇ ਬਚਨ ਵਰਤੇ। ਸਾਰੀ ਗੁਰਸਿੱਖਾਂ ਦੀ ਵਡਿਆਈ ਹੈ, ਤੇ ਗੁਰਸਿੱਖਾਂ ਦਾ ਜੀਵਨ ਹੈ ਇਹ ਸਾਰੇ ਦਾ ਸਾਰਾ। ਜਿੰਨੀਆਂ ਇਹ ਪੌੜੀਆਂ ਦੀ ਵਿਆਖਿਆ ਚੱਲ ਰਹੀ ਹੈ, ਕੀ ਹੈ ਗੁਰਸਿੱਖ ਦਾ ਜੀਵਨ, ਕਿਹੜੇ ਕਿਹੜੇ ਹਨ ਗੁਰਸਿੱਖਾਂ ਦੇ ਵਿੱਚ ਗੁਣ, ਕਿਹੋ ਜਿਹੇ ਜੀਵਨ ਨੂੰ ਧਾਰਨ ਕਰਕੇ ਗੁਰਸਿੱਖ ਜੀਵਨ ਵਿੱਚ ਐਸੀ ਜੁਗਤ ਅਪਣਾਉਂਦੇ ਨੇ ਜਿਸ ਨਾਲ ਮੁਕਤ ਹੋ ਜਾਂਦੇ ਹਨ। ਉਹ ਫਰਮਾਨ ਕਰ ਰਹੇ ਹਨ, ਹਉ ਸਦਕੇ ਤਿੰਨਾਂ ਗੁਰਸਿੱਖਾਂ ਸਤਿਗੁਰ ਨੂੰ ਮਿਲ ਆਪ ਗਵਾਇਆ। ਕਹਿਣ ਲੱਗੇ ਮੈਂ ਉਹਨਾਂ ਗੁਰਸਿੱਖਾਂ ਤੋਂ ਸਦਕੇ ਹਾਂ, ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ ਜੋ ਆਪਾ ਭਾਵ ਗਵਾ ਕੇ ਸਤਿਗੁਰੂ ਨੂੰ ਮਿਲਦੇ ਹਨ, ਜਿਨ੍ਹਾਂ ਦੀ ਮੈਂ ਮੇਰੀ ਅਪਣਾਤ ਮੁੱਕ ਗਈ ਹੈ ਤੇ ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਨਾਲ ਸਾਂਝ ਪਾ ਲਈ, ਦਿਲੋਂ ਤਨੋਂ ਮਨੋਂ ਆਤਮਿਕ ਤੌਰ ਤੇ ਜਿਹੜੇ ਸਤਿਗੁਰੂ ਨਾਲ ਮਿਲ ਪਏ ਹਨ, ਸਦਕੇ ਹਾਂ ਉਹਨਾਂ ਤੋਂ। ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮਾ ਜੋ ਮਿਲੈ ਮਿਲਿਆ ਕਹੀਐ ਸੋਏ। ਤੇ ਅੰਤਰ ਆਤਮਾ ਕਰਕੇ ਉਹਨਾਂ ਨੇ ਮਿਲਣਾ ਹੈ ਜਿਨ੍ਹਾਂ ਨੇ ਆਪਣਾ ਆਪਾ ਗਵਾ ਦੇਣਾ ਹੈ, ਜਿਨ੍ਹਾਂ ਨੇ ਮੈਂ ਮੇਰੀ ਮੁਕਾ ਦੇਣੀ, ਆਪਣਾ ਆਪ ਗੁਰੂ ਦੇ ਅੱਗੇ ਸਰੰਡਰ ਕਰ ਦੇਣਾ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਐਸੇ ਗੁਰਸਿੱਖਾਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਨੂੰ ਮਿਲ ਆਪ ਗਵਾਇਆ। ਅਸੀਂ ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ ਜਿਹੜੇ ਆਪਾਂ ਭਾਵ ਗਵਾ ਕੇ ਸਤਿਗੁਰੂ ਨੂੰ ਮਿਲਦੇ ਹਨ। ਹਉ ਸਦਕੇ ਤਿੰਨਾਂ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ। ਜੋ ਰਹਿੰਦੇ ਮਾਇਆ ਵਿੱਚ ਨੇ ਤੇ ਮਾਇਆ ਵਿੱਚ ਰਹਿ ਕੇ ਫਿਰ ਵੀ ਉਦਾਸ ਰਹਿੰਦੇ ਹਨ, ਭਾਵ ਮਾਇਆ ਤੋਂ ਨਿਰਲੇਪ ਰਹਿੰਦੇ ਹਨ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ ਹੈ, ਮੁਰਗਾਈ ਇੱਕ ਛੋਟਾ ਜਿਹਾ ਪੰਛੀ ਪਾਣੀ ਵਿੱਚ ਚੁੱਭੀ ਵੀ ਮਾਰੇ ਤੇ ਉਹਦੇ ਖੰਭ ਗਿੱਲੇ ਨਹੀਂ ਹੁੰਦੇ, ਪਾਣੀ ਵਿੱਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ। ਉਹਨਾਂ ਗੁਰਸਿੱਖਾਂ ਤੋਂ ਕਹਿਣ ਲੱਗੇ, ਅਸੀਂ ਸਦਕੇ ਜਾਂਦੇ ਹਾਂ ਜਿਹੜੇ ਰਹਿੰਦੇ ਮਾਇਆ ਵਿੱਚ, ਸੰਸਾਰ ਵਿੱਚ, ਪਰ ਫਿਰ ਵੀ ਮਾਇਆ 'ਚ ਰਹਿ ਕੇ ਮਾਇਆ ਤੋਂ ਉਦਾਸ ਨਿਰਲੇਪ ਰਹਿੰਦੇ ਹਨ। ਕਹਿ ਨਾਨਕ ਗੁਰ ਪ੍ਰਸਾਦੀ, ਜਿੰਨਾ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ। ਉਹਨਾਂ ਨੇ ਮਾਇਆ ਵਿੱਚ ਰਹਿ ਕੇ ਵੀ ਪਰਮੇਸ਼ੁਰ ਦੀ ਪ੍ਰਾਪਤੀ ਕਰ ਲਈ, ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ। ਐਸੇ ਮਾਇਆ ਵਿੱਚ ਉਦਾਸ ਰਹਿਣ ਵਾਲੇ ਗੁਰਸਿੱਖਾਂ ਤੋਂ ਅਸੀਂ ਸਦਕੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਹਉ ਸਦਕੇ ਤਿੰਨਾਂ ਗੁਰਸਿੱਖਾਂ ਗੁਰਮਤਿ ਗੁਰਚਰਨੀ ਚਿਤ ਲਾਇਆ। ਕਹਿਣ ਲੱਗੇ ਅਸੀਂ ਉਹਨਾਂ ਤੋਂ ਸਦਕੇ ਹਾਂ ਗੁਰਸਿੱਖਾਂ ਤੋਂ। ਭਾਈ ਗੁਰਦਾਸ ਜੀ ਕਹਿੰਦੇ, ਹਉ ਸਦਕੇ, ਮੈਂ ਸਦਕੇ ਜਾਂਦਾ। ਜਿਹੜੇ ਗੁਰਸਿੱਖ ਗੁਰੂ ਦੀ ਮਤ ਲੈ ਕੇ, ਗੁਰਮਤਿ ਦੇ ਧਾਰਨੀ ਹੋ ਕੇ, ਸਤਿਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਲਾ ਕੇ ਰੱਖਦੇ ਹਨ, ਜਿਨ੍ਹਾਂ ਨੇ ਆਪਣਾ ਚਿੱਤ, ਜਿਨ੍ਹਾਂ ਨੇ ਬਿਰਤੀ ਗੁਰੂ ਦੇ ਚਰਨਾਂ ਵਿੱਚ ਜੋੜੀ ਹੋਈ ਹੈ ਤੇ ਗੁਰੂ ਦੀ ਮਤ ਨੂੰ ਧਾਰਨ ਕਰ ਲਿਆ ਹੈ, ਉਹਨਾਂ ਗੁਰਸਿੱਖਾਂ ਤੋਂ ਸਦਕੇ। ਹਉ ਸਦਕੇ ਤਿੰਨਾਂ ਗੁਰਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ। ਉਹਨਾਂ ਤੋਂ ਵੀ ਸਦਕੇ ਜਾਂਦੇ ਨੇ ਜੋ ਗੁਰੂ ਸਿੱਖਿਆ ਦੇ ਕੇ ਗੁਰੂ ਨਾਲ ਸਿੱਖਾਂ ਦਾ ਮਿਲਾਪ ਕਰਾ ਦਿੰਦੇ ਹਨ। ਗੁਰਸਿੱਖ ਦੇ ਦੂਸਰੇ ਸੰਸਾਰੀ ਲੋਕਾਂ ਨੂੰ ਗੁਰੂ ਦੀ ਸਿੱਖਿਆ ਦਿੱਤੀ ਤੇ ਉਹਨਾਂ ਨੂੰ ਗੁਰੂ ਦੇ ਨਾਲ ਮਿਲਾ ਦਿੱਤਾ। ਆਓ ਮੈਂ ਤੁਹਾਨੂੰ ਆਪਣੇ ਸਤਿਗੁਰੂ ਦਾ ਦਰਸ਼ਨ ਕਰਾਵਾਂ, ਆਓ ਤੁਹਾਨੂੰ ਮੈਂ ਸਤਸੰਗਤ ਵਿੱਚ ਲੈ ਕੇ ਜਾਵਾਂ। ਸਿੱਖਿਆ ਗੁਰੂ ਦੀ ਦਿੱਤੀ, ਪ੍ਰਚਾਰ ਗੁਰੂ ਦਾ ਕੀਤਾ, ਸ਼ਬਦ ਦਾ ਕੀਤਾ, ਬਾਣੀ ਦਾ ਕੀਤਾ, ਜੋੜਿਆ ਗੁਰੂ ਦੇ ਨਾਲ। ਇਹ ਨਹੀਂ ਕਿ ਆਪਣੇ ਨਾਲ ਜੋੜ ਲਿਆ ਵੀ ਮੈਨੂੰ ਹੁਣ ਮੱਥਾ ਟੇਕੋ, ਨਮਸਕਾਰ ਕਰੋ। ਨਹੀਂ, ਗੁਰੂ ਦੀ ਸਿੱਖਿਆ ਦਿੱਤੀ ਤੇ ਜਗਿਆਸੂਆਂ ਨੂੰ, ਦੁਨੀਆਦਾਰਾਂ ਨੂੰ ਜਿਹੜੇ ਗੁਰਸਿੱਖ ਗੁਰੂ ਦੇ ਨਾਲ ਲਿਆ ਕੇ ਮਿਲਾ ਦਿੰਦੇ ਹਨ, ਭਾਈ ਗੁਰਦਾਸ ਜੀ ਕਹਿੰਦੇ ਅਸੀਂ ਉਹਨਾਂ ਤੋਂ ਸਦਕੇ ਜਾਂਦੇ ਹਾਂ ਐਸੇ ਗੁਰਸਿੱਖਾਂ ਤੋਂ। ਹਉ ਸਦਕੇ ਤਿੰਨਾਂ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ। ਮੈਂ ਉਹਨਾਂ ਗੁਰੂ ਦੇ ਸਿੱਖਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਆਪਣਾ ਮਨ ਸੰਸਾਰ ਵਾਲੇ ਪਾਸਿਓਂ ਹਟਾ ਕੇ ਨਿਰੰਕਾਰ ਵਾਲੇ ਪਾਸੇ ਜੋੜ ਲਿਆ। ਭਾਵ ਬਾਹਰ ਜਾਂਦਾ ਮਨ, ਸੁਰਤ ਬਾਹਰ ਜਾਂਦੀ, ਦੁਨੀਆਂ 'ਚ ਜਾਂਦੀ ਹੋਈ ਨੂੰ ਵਰਜ ਰਹਾਇਆ, ਆਪਣੇ ਅੰਤਸ਼ ਕਰਨ ਵਿੱਚ ਟਿਕਾ ਕੇ ਅੰਤਰਮੁਖੀ ਕੀਤਾ ਹੈ, ਸ਼ਬਦ ਵਿੱਚ ਜੋੜਿਆ ਸੁਰਤ ਨੂੰ, ਬਾਹਰ ਨਹੀਂ ਜਾਂਦੀ ਸੁਰਤ, ਬਾਹਰ ਨਹੀਂ ਭਟਕਦਾ ਉਹਨਾਂ ਦਾ ਮਨ ਜਿਨ੍ਹਾਂ ਨੇ ਮਨ ਨੂੰ ਬਾਹਰੋਂ ਭਟਕਣੋਂ ਹਟਾ ਕੇ ਅੰਤਰਮੁਖੀ ਕੀਤਾ ਹੈ, ਅੰਤਸ਼ ਕਰਨ ਵਿੱਚ ਟਿਕਾਇਆ ਹੈ, ਉਹਨਾਂ ਤੋਂ ਅਸੀਂ ਸਦਕੇ ਜਾਂਦੇ ਹਾਂ। ਹਉ ਸਦਕੇ ਤਿੰਨਾਂ ਗੁਰਸਿੱਖਾਂ ਆਸਾ ਵਿੱਚ ਨਿਰਾਸ ਬੁਲਾਇਆ। ਜੋ ਆਸ ਵਿਖੇ ਹੋ ਕੇ ਵੀ ਨਿਰਾਸ ਬਣੇ ਰਹਿੰਦੇ ਹਨ, ਨਿਰਾਸ ਦਾ ਇੱਥੇ ਦੁਨੀਆਂ ਵੱਲੋਂ ਨਿਰਾਸ਼ਾ ਦੀ ਗੱਲ ਨਹੀਂ ਹੈ, ਇੱਥੇ ਨਿਰਾਸ ਦਾ ਅਰਥ ਹੈ ਨਿਰ ਆਸ। ਜੇ ਉਹਨਾਂ ਦੇ ਅੰਦਰ ਆਸ ਹੈ ਤੇ ਰੱਬ ਦੀ, ਆਸ ਪਿਆਸੀ ਤੇ ਰੱਖੈ ਤਾਈ ਜਿਉਂ ਚਾਤਰਕ ਬੂੰਦੇ ਰੇ, ਕਹੋ ਨਾਨਕ ਜੀਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮਿਲ। ਖੁਸ਼ੀ ਤੋਂ, ਗਮੀ ਤੋਂ, ਹਰਖ ਤੋਂ, ਸੋਗ ਤੋਂ, ਅਮੀਰੀ ਤੋਂ, ਗਰੀਬੀ ਤੋਂ ਅਸੀਂ ਹੋਰ ਉੱਚੇ ਉੱਠ ਜਾਈਏ, ਹੋਰ ਦੁਨੀਆਂ ਦੀ ਦੌਲਤ ਸਾਡੇ ਕੋਲ ਹੋਵੇ, ਇਹ ਸਭ ਕਾਸੇ ਵਾਲੇ ਪਾਸਿਓਂ ਨਿਰ ਆਸ ਹੋਵੇ ਨੇ। ਜਿਹੜੇ ਗੁਰੂ ਦੇ ਉੱਤੇ ਉਹਦੇ ਮਿਲਾਪ ਦੀ, ਸ਼ਬਦ ਵਿੱਚ ਜੁੜਨ ਤੇ ਨਾਮ ਸਿਮਰਨ ਦੀ ਆਸ ਹੈ, ਦੁਨੀਆਂ ਵਾਲੇ ਪਾਸਿਓਂ ਜਿਹੜੇ ਨਿਰ ਆਸ ਨੇ, ਕੋਈ ਆਸਾ ਖਾਸ਼ਾਂ ਤੇ ਤਮੰਨਾ ਉਹਨਾਂ ਦੇ ਅੰਦਰ ਨਹੀਂ, ਐਸੇ ਗੁਰਸਿੱਖਾਂ ਤੋਂ ਅਸੀਂ ਸਦਕੇ ਬਲਿਹਾਰ ਜਾਂਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਦਾ ਉਪਦੇਸ਼ ਦਰੜਾਇਆ, ਜਿਨ੍ਹਾਂ ਗੁਰਸਿੱਖਾਂ ਨੇ ਸਤਿਗੁਰੂ ਦਾ ਉਪਦੇਸ਼ ਆਪ ਪਹਿਲਾਂ ਉਹਨਾਂ ਨੇ ਦ੍ਰਿੜ ਕੀਤਾ, ਜਿਹੜੀਆਂ ਪਿਛਲੀਆਂ ਸਾਰੀਆਂ ਪੰਕਤੀਆਂ ਨੇ ਉਹਨਾਂ ਤੋਂ ਇਹ ਬਚਨ ਆ ਰਿਹਾ ਸਾਹਮਣੇ ਕਿ ਉਹਨਾਂ ਇਹ ਕੁਝ ਦ੍ਰਿੜ ਕਰ ਲਿਆ ਗੁਰਸਿੱਖਾਂ ਨੇ ਆਪਣੇ ਅੰਦਰ। ਪਰ ਇੱਥੇ ਹੁਣ ਅਖੀਰਲੀ ਪੰਕਤੀ 'ਚ ਕਹਿੰਦੇ, ਸਤਿਗੁਰ ਦਾ ਉਪਦੇਸ਼ ਦ੍ਰਿੜਾਇਆ, ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਹੋਰਨਾਂ ਨੂੰ ਦ੍ਰਿੜ ਕਰਾਇਆ। ਆਪਣੇ ਅੰਤਰ ਆਤਮੇ ਤੇ ਉਹਨਾਂ ਦੇ ਕੋਲ ਚਾਨਣ ਹੈ ਹੀ, ਪ੍ਰਕਾਸ਼ ਹੈ ਹੀ ਹੈ, ਉਹ ਗੁਰੂ ਦੇ ਚਰਨਾਂ ਨਾਲ ਜੁੜੇ ਹੀ ਨੇ, ਉਹ ਸ਼ੁਭ ਗੁਣਾਂ ਦੇ ਧਾਰਨੀ ਹੈ ਨਹੀਂ। ਬਾਹਰ ਜਾਂਦਾ ਮਨ ਵਰਜ ਕੇ ਅੰਦਰ ਟਿਕਾ ਲਿਆ, ਗੁਰੂ ਦੀ ਸਿੱਖਿਆ ਦੇ ਕੇ ਹੋਰਾਂ ਗੁਰਸਿੱਖਾਂ ਨੂੰ ਗੁਰੂ ਚਰਨਾਂ ਨਾਲ ਮਿਲਾ ਦਿੱਤਾ, ਗੁਰੂ ਦੀ ਮੱਤ ਤੇ ਚੱਲ ਕੇ ਗੁਰੂ ਦੇ ਚਰਨਾਂ ਨਾਲ ਚਿੱਤ ਜੋੜਿਆ, ਮਾਇਆ ਅੰਦਰ ਰਹਿ ਕੇ ਵੀ ਉਦਾਸੀ ਬਿਰਤੀ ਵਿੱਚ ਰਹੇ, ਸਤਿਗੁਰ ਦੇ ਚਰਨਾਂ ਨਾਲ ਜੁੜ ਕੇ ਆਪਾ ਭਾਵ ਗਵਾ ਦਿੱਤਾ, ਮੈਂ ਮੇਰੀ ਮੁੱਕ ਗਈ ਉਹਨਾਂ ਦੀ, ਐਸਾ ਉਪਦੇਸ਼ ਗੁਰਸਿੱਖਾਂ ਦੇ ਅੰਦਰ ਹੈ, ਉਹਨਾਂ ਕਮਾਇਆ ਆ, ਪਰ ਕਮਾ ਕੇ ਦੂਸਰਿਆਂ ਨੂੰ ਦਰੜਾਇਆ ਵੀ ਹੈ। ਉਹ ਦੂਸਰਿਆਂ ਨੂੰ ਵੀ ਚਾਨਣ ਦਿੰਦੇ ਨੇ, ਦੂਸਰਿਆਂ ਨੂੰ ਵੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਜੋੜਦੇ ਨੇ। ਇਹੋ ਜਿਹੇ ਗੁਰਸਿੱਖ ਗੁਰੂ ਪਿਆਰਿਆਂ ਤੋਂ ਭਾਈ ਗੁਰਦਾਸ ਜੀ ਸਦਾ ਵਾਸਤੇ ਬਲਿਹਾਰ ਸਦਕੇ ਕੁਰਬਾਨ ਜਾਂਦੇ ਹਨ।